SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਪੋਲੈਂਡ ਦਾ ਧਮਾਕਾ ਸ਼ਾਇਦ ਰੂਸ ਦੁਆਰਾ ਦਾਗੀਆਂ ਗਈਆਂ ਮਿਜ਼ਾਈਲਾਂ ਕਾਰਨ ਨਹੀਂ ਹੋਇਆ, ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦਾ ਬਿਆਨ। ਮੈਡੀਬੈਂਕ ਸਾਈਬਰ ਸਿਕਿਉਰਿਟੀ ਪਾਲਿਸੀ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ। ਅਤੇ ਖੇਡਾਂ ਵਿੱਚ ਟੈਨਿਸ ਸਟਾਰ ਨੋਵੈਕ ਜੋਕੋਵਿਚ ਲਈ ਵੀਜ਼ਾ ਪਾਬੰਦੀ ਹਟਾਉਣ ਨੂੰ ਲੈ ਕੇ ਸਰਕਾਰ ਹਰਕਤ 'ਚ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਸੁਝਾਅ ਦਿੱਤਾ ਹੈ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਪੋਲੈਂਡ ਵਿੱਚ ਹੋਇਆ ਧਮਾਕਾ ਰੂਸ ਦੁਆਰਾ ਬਣਾਈਆਂ ਗਈਆਂ ਮਿਜ਼ਾਈਲਾਂ ਕਾਰਨ ਨਹੀਂ ਹੋਇਆ। ਅਮਰੀਕਾ ਅਤੇ ਇਸ ਦੇ ਨਾਟੋ ਸਹਿਯੋਗੀ ਬੰਬ ਧਮਾਕੇ ਦੀ ਜਾਂਚ ਕਰ ਰਹੇ ਨੇ ਜੋ ਕਿ ਯੂਕਰੇਨ ਦੀ ਸਰਹੱਦ ਦੇ ਨੇੜੇ ਪੂਰਬੀ ਪੋਲੈਂਡ ਵਿੱਚ ਇੱਕ ਪੇਂਡੂ ਖੇਤਰ ਵਿੱਚ ਹੋਇਆ ਸੀ। ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਧਮਾਕਾ ਰੂਸੀ ਮਿਜ਼ਾਈਲਾਂ ਕਾਰਨ ਹੋਇਆ ਸੀ। ਸ਼੍ਰੀ ਬਾਇਡਨ ਦਾ ਕਹਿਣਾ ਹੈ ਕਿ ਸ਼ੁਰੂਆਤੀ ਸਬੂਤ ਇਹ ਸੰਕੇਤ ਦਿੰਦੇ ਨੇ ਕਿ ਮਿਜ਼ਾਈਲ ਰੂਸ ਦੇ ਅੰਦਰੋਂ ਨਹੀਂ ਚਲਾਈ ਗਈ।
There is preliminary information that contests that. I don't want to say that till we completely investigate, but it's unlikely in the minds of the trajectory that it was fired from Russia. But we'll see.
ਆਸਟ੍ਰੇਲੀਆ ਦੇ ਨੇਤਾਵਾਂ ਵੱਲੋਂ ਵੀ ਪੋਲੈਂਡ ਵਿੱਚ ਹੋਏ ਮਿਜ਼ਾਈਲ ਦੇ ਬੰਬ ਧਮਾਕੇ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਹੈ, ਜਿਸ ਵਿੱਚ ਕਿ 2 ਲੋਕਾਂ ਦੀ ਮੌਤ ਹੋ ਗਈ ਸੀ। ਵਿਦੇਸ਼ ਮੰਤਰੀ ਪੈਣੀ ਵੋਂਗ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ ਆਸਟ੍ਰੇਲੀਆ ਵਿੱਚ ਪੋਲਿਸ਼ ਰਾਜਦੂਤ ਨਾਲ ਗੱਲਬਾਤ ਕੀਤੀ ਹੈ ਅਤੇ ਦੇਸ਼ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਵੀ ਇਸ ਘਟਨਾ ਸੰਬੰਧੀ ਡੂੰਘੀ ਜਾਂਚ ਕਰਨ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਹੈ। ਸ਼੍ਰੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਇਹ ਸਮਝਣਾ ਮਹੱਤਵਪੂਰਨ ਹੈ ਕਿ ਇਹ ਘਟਨਾ ਕਿਵੇਂ ਵਾਪਰੀ ਹੈ।
We need to have a full investigation as to how this has occurred and the circumstances. It must take place and then we should consider what as an international community is an appropriate response.
ਕਈ ਮਹੀਨਿਆਂ ਦੀਆਂ ਕਿਆਸਰਾਈਆਂ ਤੋਂ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ 2024 ਵਿੱਚ ਰਾਸ਼ਟਰਪਤੀ ਲਈ ਚੋਣ ਲੜਨਗੇ। ਮੱਧਕਾਲੀ ਚੋਣਾਂ ਵਿੱਚ ਪਾਰਟੀ ਲਈ ਨਿਰਾਸ਼ਾਜਨਕ ਨਤੀਜਿਆਂ ਦੇ ਬਾਵਜੂਦ ਸਾਬਕਾ ਰਾਸ਼ਟਰਪਤੀ ਰਿਪਬਲਿਕਨ ਨਾਮਜ਼ਦਗੀ ਲਈ ਚੋਣ ਲੜਨਗੇ। ਸ਼੍ਰੀ ਟਰੰਪ ਦਾ ਕਹਿਣਾ ਹੈ ਕਿ ਉਹ ਦੇਸ਼ ਦਾ ਮੁੜ ਤੋਂ ਨਿਰਮਾਣ ਕਰਨਾ ਚਾਹੁੰਦੇ ਨੇ ਅਤੇ ਨਾਲ ਹੀ ਉਹਨਾਂ ਨੇ ਰਾਸ਼ਟਰਪਤੀ ਜੋ ਬਾਇਡਨ ਦੀ ਆਲੋਚਨਾ ਵੀ ਕੀਤੀ।
What we have built together over the past 6 years is the greatest movement in history because it is not about politics. It's about our love for this great country, America, and we're not going to let it fail. I am running because I believe the world has not yet seen the true glory of what this nation can be. We have not reached that pinnacle, believe it or not.
ਦੂਜੇ ਪਾਸੇ ਨਿਊ ਸਾਊਥ ਵੇਲਜ਼ ਵਿੱਚ ਆਏ ਹੜ੍ਹਾਂ ਤੋਂ ਬਾਅਦ ਹੜ੍ਹ ਦੇ ਪਾਣੀ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਹੈ। ਮੱਧ ਪੱਛਮ ਵਿੱਚ ਯੂਗੋਰਾ ਵਿੱਚ ਇੱਕ ਲਾਪਤਾ ਔਰਤ ਦੀ ਖੋਜ ਕੀਤੀ ਜਾ ਰਹੀ ਸੀ ਜੋ ਕਿ ਸੋਮਵਾਰ 14 ਨਵੰਬਰ ਨੂੰ ਭਾਰੀ ਫਲੈਸ਼ ਫਲੱਡਿੰਗ ਨਾਲ ਪ੍ਰਭਾਵਿਤ ਹੋ ਗਈ ਸੀ। ਲਾਸ਼ ਦੀ ਅਜੇ ਵੀ ਰਸਮੀ ਤੌਰ 'ਤੇ ਪਛਾਣ ਨਹੀਂ ਹੋ ਸਕੀ, ਪਰ ਮੰਨਿਆ ਜਾ ਰਿਹਾ ਹੈ ਕਿ ਇਹ 60 ਸਾਲਾ ਡਾਇਨ ਸਮਿਥ ਹੈ ਜੋ ਕਿ ਸੋਮਵਾਰ ਸਵੇਰੇ ਆਪਣੀ ਕਾਰ ਤੋਂ ਕਿਸੇ ਰਿਸ਼ਤੇਦਾਰ ਨਾਲ ਫੋਨ 'ਤੇ ਗੱਲ ਕਰਦੇ ਸਮੇਂ ਲਾਪਤਾ ਹੋ ਗਈ ਸੀ। ਇੱਕ ਹੋਰ 85 ਸਾਲਾ ਵਿਅਕਤੀ ਦੀ ਭਾਲ ਅਜੇ ਵੀ ਜਾਰੀ ਹੈ ਜੋ ਕਿ ਹੜ੍ਹ ਦੇ ਪਾਣੀ ਵਿੱਚ ਲਾਪਤਾ ਮੰਨਿਆ ਜਾ ਰਿਹਾ ਹੈ। ਮੈਡੀਬੈਂਕ ਦੀ ਸਾਲਾਨਾ ਆਮ ਮੀਟਿੰਗ ਵਿੱਚ ਕੰਪਨੀ ਦੀਆਂ ਸਾਈਬਰ ਸੁਰੱਖਿਆ ਨੀਤੀਆਂ 'ਤੇ ਸਵਾਲ ਸਾਹਮਣੇ ਆਉਣ ਤੋਂ ਬਾਅਦ ਬੀਮਾਕਰਤਾ ਦੀ ਚੇਅਰ ਨੇ ਗਾਹਕਾਂ ਤੋਂ ਅਤੇ ਸ਼ੇਅਰਧਾਰਕਾਂ ਤੋਂ ਮਾਫ਼ੀ ਮੰਗੀ ਹੈ। ਇੱਕ ਸ਼ੇਅਰਧਾਰਕ ਨੇ ਸਵਾਲ ਕੀਤਾ ਸੀ ਕਿ ਰੂਸੀ ਹੈਕਰਾਂ ਦੁਆਰਾ ਇਸ ਦੇ ਲੱਖਾਂ ਮੌਜੂਦਾ ਅਤੇ ਸਾਬਕਾ ਗਾਹਕਾਂ ਦਾ ਡਾਟਾ ਚੋਰੀ ਕਰਨ ਤੋਂ ਬਾਅਦ ਕੰਪਨੀ ਨੇ ਸਾਈਬਰ ਜੋਖਮਾਂ ਨੂੰ ਕਿੰਨੀ ਕੁ ਗੰਭੀਰਤਾ ਨਾਲ ਲਿਆ ਹੈ। ਕੰਪਨੀ ਨੇ ਉਹਨਾਂ 4,80,000 ਤੋਂ ਵੱਧ ਗਾਹਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਦਾ ਡਾਟਾ ਚੋਰੀ ਹੋਇਆ ਹੈ। ਚੇਅਰ ਮਾਈਕ ਵਿਲਕਿਨਸ ਨੇ ਕਿਹਾ ਕਿ ਇੱਕ ਬਾਹਰੀ ਸਮੀਖਿਆ ਇਹ ਨਿਰਧਾਰਤ ਕਰੇਗੀ ਕਿ ਖਾਸ ਜਵਾਬਦੇਹੀ ਜ਼ਰੂਰੀ ਹੈ ਜਾਂ ਨਹੀਂ।
ਇਟਸ ਕੌਜ਼ਡ ਅ ਸਟ੍ਰੈਸ ਐਂਡ ਕੰਸਰਨ ਫਾਰ ਮੈਨੀ ਆਫ ਆਰ ਕਸਟਮਰਸ, ਆਰ ਪੀਪਲ ਐਂਡ ਫਾਰ ਯੂ ਆਰ ਸ਼ੇਅਰਹੋਲਡਰਸ, ਮੈਨੀ ਆਫ ਹੂਮ ਲਾਈਕ ਮੀ I know are also our customers. I unreservedly apologise to every person for the significant impact of this crime. It's a despicable act by the criminal seeking to extort payment based on the privacy concerns of our customers, and it must be condemned in the strongest possible terms.
Australian Services Union संघी सरकार नूं NDIS दी अपनी स्वतंत्र समीक्षा विच अपाहजता सहायता कर्मचारियों की व्यापक तनखाह की चोरी नूं रोकने लई आवाज़ उठा रही है। यूनियन द प्राइमरी रिप्रजेंटेटिव ऑफ NDIS वर्करस दावा करती है कि प्रदातवां द्वारा गलत काम किए जा रहे हैं, जिस विच कर्मचारियों लई घट भुगतान करना भी शामिल है। ASU दे बुलारे एंगस मैकफरलैंड ने कहा कि यह कर्मचारियों नूं सैक्टर छड्डन लई अगवाई कर रहा है।
The disability sector at the moment is forecast to need 100,000 additional workers in the next year just to meet demand. We are not going to be able to build a sustainable NDIS off the back of a workforce who are actually underpaid. We will not be able to attract and keep people if workers are not properly valued and paid the legal minimum condition.
अते हुन समा हो रहा है आज दे खेड समाचार दा। ਅੱਜ ਦੇ ਖੇਡ ਸਮਾਚਾਰ ਵਿੱਚ ਵਿਕਟੋਰੀਆ ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਵਿਸ਼ਵ ਦੇ ਸਾਬਕਾ ਨੰਬਰ 1 ਟੈਨਿਸ ਖਿਡਾਰੀ ਨੋਵਿਕ ਜੋਕੋਵਿਚ ਨੂੰ ਵੀਜ਼ਾ ਦੇਣ ਦਾ ਫੈਸਲਾ ਸੰਘੀ ਸਰਕਾਰ 'ਤੇ ਨਿਰਭਰ ਕਰਦਾ ਹੈ। ਜੋਕੋਵਿਚ ਇਸ ਸਾਲ ਦੇ ਸ਼ੁਰੂ ਵਿੱਚ ਕੋਵਿਡ 19 ਨਿਯਮਾਂ ਦੇ ਵਿਰੁੱਧ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਆਸਟ੍ਰੇਲੀਆ ਤੋਂ 3 ਸਾਲਾਂ ਦੀ ਵੀਜ਼ਾ ਪਾਬੰਦੀ ਦਾ ਸਾਹਮਣਾ ਕਰ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਸ ਤੋਂ ਪਾਬੰਦੀ ਨੂੰ ਹਟਾਉਣ ਦੀ ਉਮੀਦ ਹੈ, ਜਿਸ ਨਾਲ ਉਹ 2023 ਵਿੱਚ ਟੈਨਿਸ ਟੂਰਨਾਮੈਂਟ ਵਿੱਚ ਹਿੱਸਾ ਲੈ ਸਕੇਗਾ। ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਉਹ ਮੈਲਬਰਨ ਵਿੱਚ ਸਾਰੇ ਖਿਡਾਰੀਆਂ ਦਾ ਸਵਾਗਤ ਕਰਨ ਲਈ ਉਤਸੁਕ ਨੇ। ਅਤੇ ਹੁਣ ਸਮਾਂ ਹੋ ਰਿਹਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 55 ਰੁਪਏ 2 ਪੈਸੇ, ਪਾਕਿਸਤਾਨ ਦੇ 150 ਰੁਪਏ 33 ਪੈਸੇ ਅਤੇ ਅਮਰੀਕਾ ਦੇ 67 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਤੇ ਮੈਲਬਰਨ ਮੀਂਹ ਪਵੇਗਾ, ਤਾਪਮਾਨ ਕ੍ਰਮਵਾਰ 20 ਅਤੇ 17 ਡਿਗਰੀ। ਹੋਬਾਰਟ ਥੋੜ੍ਹੀਆਂ ਬਹੁਤ ਕਣੀਆਂ ਪੈ ਸਕਦੀਆਂ ਨੇ, ਤਾਪਮਾਨ 17 ਡਿਗਰੀ। ਕੈਨਬਰਾ ਬੱਦਲ ਛਾਏ ਰਹਿਣਗੇ, ਤਾਪਮਾਨ 18 ਡਿਗਰੀ। ਐਡੀਲੇਡ, ਸਿਡਨੀ ਅਤੇ ਬ੍ਰਿਸਬੇਨ ਧੁੱਪ ਚੜੀ ਰਹੇਗੀ, ਤਾਪਮਾਨ ਕ੍ਰਮਵਾਰ 23, 21 ਅਤੇ 25 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।